ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਜਾਂ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਘਰ ਜਾਣਾ ਹੁੰਦਾ ਹੈ ਤਾਂ ਇਹ ਕਦੇ ਨਹੀਂ ਕਹਿੰਦੇ ਕਿ ਸਾਡੇ ਭਾਗਾਂ ਵਿੱਚ ਇਹ ਕੰਮ ਨਹੀਂ ਲਿਖੇ ਜਾਂ ਫਿਰ ਮਿਹਰ ਹੋਵੇਗੀ ਰੱਬ ਦੀ ਤਾਂ ਜਾਵਾਂਗੇ। ਪਰ ਜਦੋਂ ਸਤਸੰਗ ਦੇ ਬਾਬਤ ਇਹ ਕਹਿ ਦਿੰਦੇ ਹਾਂ ਸਾਡੇ ਭਾਗਾਂ ਵਿੱਚ ਸਤਸੰਗ ਨਹੀਂ ਲਿਖੀ, ਜੇ ਰੱਬ ਦੀ ਮਿਹਰ ਹੋਈ ਤਾਂ ਜਾਵਾਂਗੇ। ਇਸੇ ਤਰ੍ਹਾਂ ਜੇ ਸਿਮਰਨ ਕਰਨ ਨੂੰ ਕਹੀਦਾ ਹੈ, ਆਮ ਦੁਨਿਆਵੀ ਕੰਮ ਤਾਂ ਅਸੀਂ ਫੌਰਨ ਕਰ ਲੈਂਦੇ ਹਾਂ, ਪਰ ਸਿਮਰਨ ਕਰਨ ਲੱਗਿਆਂ ਇਹ ਬਹਾਨਾ ਕੱਢਦੇ ਹਾਂ ਕਿ ਹਾਲੇ ਰੱਬ ਦਾ ਹੁਕਮ ਨਹੀਂ ਹੋਇਆ। ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਹਾਂ, ਇਹਨਾਂ ਬਹਾਨਿਆਂ ਦੇ ਪਿੱਛੇ ਅਸਲੀਅਤ ਕੀ ਹੈ, ਇਸ ਸਵਾਲ ਦਾ ਜਵਾਬ ਅੱਜ ਦੇ ਲੇਖ ਵਿੱਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਸੀਂ ਜਾਇਜ਼ ਨਾਜਾਇਜ਼ ਕਰਮ ਕਰਕੇ ਉਸ ਨੂੰ ਰੱਬ ਦੇ ਹੁਕਮ ਦਾ ਨਾਮ ਦੇ ਦਿੰਦੇ ਹਾਂ। ਕਈ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਸਾਨੂੰ ਮਾਇਆ ਵਿੱਚ ਫਸਾਇਆ ਵੀ ਰੱਬ ਨੇ ਹੈ। ਇਹਨਾਂ ਭੁਲੇਖਿਆਂ ਦਾ ਨਿਰਣਾ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਹੁਕਮ ਅਧੀਨ ਕੀਤਾ ਹੈ, ਉਹ ਪਿਆਰ ਨਾਲ ਸਰਵਣ ਕਰੀਏ। ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਸਾਡੀ ਹੋਮ ਹੈ ਜਾਂ ਮਨ ਮਰਜ਼ੀ ਅਥਵਾ ਆਪਣੇ ਭਾਣੇ ਦਾ ਹੀ ਬੋਲਬਾਲਾ ਅਤੇ ਖੇਲ ਅਖਾੜਾ ਹੈ। ਇਸ ਤੋਂ ਉੱਪਰ ਚੌਥੇ ਪਦ ਜਾਂ ਇਲਾਹੀ ਮੰਡਲ ਦੀ ਖੇਲ ਹੋਰਵੇਂ ਹੈ। ਮਾਇਕੀ ਮੰਡਲ ਵਿੱਚ ਸਾਡਾ ਬਾਹਰ ਮੁਖੀ ਮਨ ਹੋਮੇ ਦੇ ਅਧੀਨ ਆਪਣੇ ਹੀ ਪਾਣੇ ਵਿੱਚ ਵਿਚਰਦਾ ਹੈ, ਪਰ ਇਲਾਹੀ ਮੰਡਲ ਵਿੱਚ ਉਨ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਆਤਮ ਪ੍ਰਕਾਸ਼ ਦੀ ਰੋਸ਼ਨੀ ਅੰਦਰ ਇਲਾਹੀ ਹੁਕਮ ਵਿੱਚ ਵਿਚਰਦਾ ਹੈ ਅਤੇ ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਹੋਮੇ ਦੇ ਪਰਮ ਭੁਲਾਵੇ ਦਾ ਅਨੇਰ ਨਹੀਂ ਹੋ ਸਕਦਾ ਅਤੇ ਨਾ ਹੀ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਉੱਥੇ ਤਾਂ ਨਿਰੋਲ ਇਲਾਹੀ ਹੁਕਮ ਦੀ ਖੇਲ ਹੈ। ਇਸ ਮਾਇਕੀ ਮੰਡਲ ਵਿੱਚ ਆਪਣੀ ਮਰਜ਼ੀ ਹੈ ਅਤੇ ਇਲਾਹੀ ਮੰਡਲ ਵਿੱਚ ਨਿਰੋਲ ਹੁਕਮ ਦੀ ਖੇਡ ਹੈ। ਹੋਮੇ ਦੇ ਪਰਮ ਭੁਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਵਿੱਚ ਵਿਚਰ ਸਕਦੇ ਹਾਂ ਅਤੇ ਹੁਕਮ ਨੂੰ ਕਮਾ ਸਕਦੇ ਹਾਂ। ਅਸੀਂ ਆਪਣੇ ਪਰਮ ਭੁਲਾਵੇ ਵਿੱਚ ਹੀ ਆਪਣੀ ਮਰਜ਼ੀ ਨਾਲ ਇਸ ਮਾਇਕੀ ਮੰਡਲ ਵਿੱਚ ਫਸੇ ਹੋਏ ਹਾਂ। ਹਾਂਜੀ, ਇਸ ਮਾਇਆ ਦੇ ਅਖਾੜੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਪਰਮ ਭੁਲਾਵੇ ਦੇ ਅਧੀਨ ਫਸੇ ਹੋਏ ਹਾਂ ਅਤੇ ਆਪਣੇ ਭਾਣੇ ਵਿੱਚ ਵਿਚਰਦੇ ਹਾਂ। ਇਸ ਲਈ ਇਸ ਮਾਇਕੀ ਮੰਡਲ ਵਿੱਚੋਂ ਨਿਕਲਣ ਲਈ ਵੀ ਸਾਡੇ ਮਨ ਨੇ ਹੀ ਨਿਰਣਾ ਕਰ ਜਾਂ ਚੋਣ ਕਰਨੀ ਹੈ। ਸੋ ਇਹ ਦੋਵੇਂ ਮੰਡਲ ਜਿਹੜੇ ਅਸੀਂ ਕਹਿੰਦੇ ਹਾਂ, ਮਾਇਕੀ ਮੰਡਲ ਅਤੇ ਆਤਮਕ ਮੰਡਲ, ਇਹ ਕੋਈ ਦੇਸ਼ ਜਾਂ ਟਾਪੂ ਨਹੀਂ ਹਨ, ਅਸਥੂਲ ਦੇਸ਼ ਨਹੀਂ ਹਨ। ਇਹ ਤਾਂ ਸਿਰਫ ਸਾਡੇ ਹੀ ਮਾਨਸਿਕ ਅਤੇ ਆਤਮਕ ਖਿਆਲਾਂ, ਸਮਝ, ਗਿਆਨ, ਨਿਸ਼ਚਿਆਂ ਅਤੇ ਸ਼ਰਧਾ ਭਾਵਨੀ ਦਾ ਹੀ ਅਹਿਸਾਸ ਹੈ। ਦੂਜੇ ਲਫਜ਼ਾਂ ਵਿੱਚ ਇਹਨਾਂ ਦੋਨਾਂ ਮੰਡਲਾਂ ਦੀ ਹੋਂਦ ਅਤੇ ਪ੍ਰਵਿਰਤੀ ਸਾਡੀਆਂ ਆਪੋ ਆਪਣੀਆਂ ਭਾਵਨਾਵਾਂ ਅਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਇਸ ਲਈ ਮਾਇਕੀ ਮੰਡਲ ਦੇ ਆਪਣੇ ਪਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਰੰਗਤ ਬਦਲਣ ਦੀ ਲੋੜ ਹੈ। ਜਦ ਸਾਡਾ ਹੋਮੇ ਵਿੜਿਆ ਮਨ ਮਾਇਕੀ ਮੰਡਲ ਵਿੱਚੋਂ ਬਾਹਰ ਮੁਖੀ ਹੋ ਕੇ ਆਪਣੇ ਪਾਣੇ ਵਿੱਚ ਵਿਚਰਦਾ ਹੈ ਤਾਂ ਇਸ ਨੂੰ ਮਨ ਮੁੱਕਿਆ ਜਾਂਦਾ ਹੈ ਅਤੇ ਜਦ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਅੰਤਰਮੁਖੀ ਹੋ ਕੇ ਹੁਕਮ ਦੇ ਪਾਣੇ ਵਿੱਚ ਆਉਂਦਾ ਹੈ ਤਾਂ ਇਸ ਨੂੰ ਉਨ ਮਨ ਜਾਂ ਗੁਰਮੁਖ ਕਿਹਾ ਜਾਂਦਾ ਹੈ। ਇਸ ਦੀਰਘ ਅਤੇ ਜ਼ਰੂਰੀ ਭੇਦ ਵੱਲ ਅਸੀਂ ਗੌਰ ਜਾਂ ਧਿਆਨ ਹੀ ਨਹੀਂ ਕਰਦੇ ਅਤੇ ਸਪਸ਼ਟ ਤੌਰ 'ਤੇ ਸਮਝਦੇ ਨਹੀਂ ਇਸ ਗੱਲ ਨੂੰ, ਤਦੋਂ ਅਸੀਂ ਆਪਣੇ ਪਾਣੇ ਵਿੱਚ ਚੱਲ ਕੇ ਦੁਖੀ ਆਉਂਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਇਸ ਗੁੱਝੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਦਾ ਹੈ। ਪਾਣੇ ਵਿੱਚ ਕੋ ਵਿਰਲਾ ਆਇਆ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੋ ਜ਼ਰੂਰੀ ਗੱਲ ਹੈ ਕਿ ਆਪਣੇ ਮਨ ਦੇ ਰੁੱਖ ਨੂੰ ਬਦਲਣਾ। ਇਹ ਮਨ ਦਾ ਰੁੱਖ ਰੁਚੀ, ਭਾਵਨਾ, ਨਿਸ਼ਚਾ ਅਤੇ ਸ਼ਰਧਾ ਬਦਲਣ ਲਈ ਗੁਰਬਾਣੀ ਦੀ ਅਗਵਾਈ ਦੀ ਜ਼ਰੂਰਤ ਹੈ, ਸਾਧ ਸੰਗਤ ਦੀ ਸਹਾਇਤਾ ਦੀ ਵੀ ਲੋੜ ਹੈ ਅਤੇ ਅੰਤਰ ਆਤਮੇ ਅਟੁੱਟ ਸਿਮਰਨ ਕਰਨ ਦੀ ਵੀ ਲੋੜ ਹੈ। ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਦੀ ਰੰਗਤ ਵੀ ਸਾਡੇ ਖਿਆਲਾਂ ਅਤੇ ਕਰਮਾਂ ਉੱਤੇ ਅਸਰ ਪਾਉਂਦੀ ਹੈ। ਜਿੱਥੇ ਸਾਡਾ ਮਨ ਬਾਹਰ ਮੁਖੀ ਹੁੰਦਾ ਹੈ, ਬਾਹਰ ਦੇ ਵਾਤਾਵਰਣ ਦਾ ਅਸਰ ਪੈਂਦਾ ਹੈ, ਉੱਥੇ ਜਿਹੜੇ ਸਾਡੇ ਅੰਦਰਲੀਆਂ ਰੁਚੀਆਂ ਹਨ ਉਸ ਦਾ ਵੀ ਅਸਰ ਸਾਡੇ ਮਨ ਉੱਤੇ ਪੈਂਦਾ ਹੈ ਅਤੇ ਸਾਡੇ ਜੀਵਨ ਨੂੰ ਗਲਤ ਸੇਧ ਦੇ ਕੇ ਦੁਖਦਾਈ ਬਣਾਉਂਦਾ ਹੈ। ਆਪਣੀ ਅਗਿਆਨਤਾ ਦੀ ਢੀਠਤਾਈ ਨੂੰ ਹੀ ਅਸੀਂ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸਲ ਵਿੱਚ ਅਸੀਂ ਮਨ ਦੇ ਪਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਦੇ ਦੋਸ਼ ਤੋਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਜੇਕਰ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਅਸੀਂ ਆਕੜੇ ਫਿਰਦੇ ਹਾਂ ਅਤੇ ਆਫਰੇ ਫਿਰਦੇ ਹਾਂ ਤੇ ਆਪਣੀ ਹੋਮੇ ਨੂੰ ਪੱਠੇ ਪਾ ਪਾ ਕੇ ਤਕੜੀ ਕਰੀ ਜਾਂਦੇ ਹਾਂ। ਪਰ ਜੇਕਰ ਕਿਸੇ ਕੰਮ ਦਾ ਨਤੀਜਾ ਮਾੜਾ ਨਿਕਲੇ ਤਾਂ ਰੱਬ ਦਾ ਪਾਣਾ ਕਹਿ ਕੇ ਰੱਬ ਦੇ ਸਿਰ ਠੁਣਾ ਪਾਉਂਦੇ ਹਾਂ ਤੇ ਦੋਸ਼ ਲਾਉਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜਦ ਕਿਸੇ ਪ੍ਰਾਣੀ ਨੂੰ ਸਤਸੰਗਤ ਵਿੱਚ ਆਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਕੜੇ ਕੜਾਏ ਇਹੋ ਜਿਹੇ ਜਵਾਬ ਮਿਲਦੇ ਹਨ ਜੀ, ਰੱਬ ਦਾ ਹੁਕਮ ਹੋਵੇਗਾ ਤਾਂ ਜਾਵਾਂਗੇ, ਸੰਗਤ ਵਿੱਚ ਜਾਣ ਦੀ ਵੇਲ ਕਿੱਥੇ, ਸਾਡੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ, ਰੱਬ ਦੀ ਮਿਹਰ ਹੋਵੇਗੀ ਤਾਂ ਜਾਵਾਂਗੇ, ਅਜੇ ਖਾਣ ਹੰਢਾਉਣ ਦੀ ਉਮਰ ਹੈ, ਦੁਨੀਆਦਾਰੀ ਨਜਿੱਠ ਕੇ ਦੇਖੀ ਜਾਓ, ਜਾਂ ਅਜੇ ਰੱਬ ਦਾ ਹੁਕਮ ਨਹੀਂ ਹੋਇਆ, ਜਾਂ ਫਿਰ ਕਹਿੰਦੇ ਹਾਂ ਕੰਮ ਕਰਨਾ ਹੀ ਪੂਜਾ ਹੈ। ਜਦ ਇਹ ਗੱਲ ਦੱਸੀ ਜਾਂਦੀ ਹੈ ਕਿ ਗੁਰਬਾਣੀ ਤਾਂ ਸਾਨੂੰ ਸੰਗਤ ਕਰਨ ਦਾ ਤਾਕੀਦੀ ਹੁਕਮ ਦਿੰਦੀ ਹੈ ਤਾਂ ਜਵਾਬ ਮਿਲਦਾ ਹੈ ਕਿ ਰੱਬ ਦੇ ਹੁਕਮ ਤੋਂ ਬਗੈਰ ਪਤਾ ਨਹੀਂ ਚੁੱਲਦਾ, ਉਸਦੀ ਮਰਜ਼ੀ ਹੋਈ ਤਾਂ ਆਪੇ ਲੈ ਜਾਓ। ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਰੱਬ ਦੇ ਆਪੇ ਫਸਾਏ ਹੋਏ ਹਾਂ, ਆਪੇ ਛੁਡਾ ਲਵੇ, ਉਹਦੀ ਮਰਜ਼ੀ। ਇਹ ਤਾਂ ਆਮ ਜਨਤਾ ਦੇ ਬਹਾਨੇ ਹਨ, ਪਰ ਪੜ੍ਹਿਆਂ ਲਿਖਿਆਂ ਸਿਆਣਿਆਂ ਦੇ ਦਿਮਾਗੀ ਟਕੌਂਸਲੇ ਉਹਨਾਂ ਦੇ ਬਹਾਨੇ ਹੋਰ ਕਿਸਮ ਦੇ ਆਉਂਦੇ ਹਨ। ਉਹ ਕੀ ਕਹਿੰਦੇ ਹਨ? ਕਹਿੰਦੇ ਹਨ ਰੱਬ ਨੂੰ ਖੁਸ਼ਾਮਦ ਦੀ ਕੀ ਲੋੜ ਹੈ, ਜੇ ਖੁਸ਼ਾਮਦ ਦੀ ਲੋੜ ਹੈ ਤਾਂ ਰੱਬ ਕਾਹਦਾ ਹੋਇਆ, ਰੱਬ ਦੇ ਗੁਣ ਗਾਉਣੇ ਉਸਦੀ ਖੁਸ਼ਾਮਦ ਹੀ ਤਾਂ ਹੈ, ਰੱਬ ਨੂੰ ਖਿਆਲ ਵਿੱਚ ਯਾਦ ਕਰਨਾ ਹੀ ਕਾਫੀ ਹੈ, ਦਿਨ ਰਾਤ ਬੱਕਰੀ ਵਾਂਗੂ ਮੂੰਹ ਮਾਰਨ ਦੀ ਕੀ ਲੋੜ ਹੈ, ਗ੍ਰਸਤ ਪਾਲਣਾ ਹੀ ਭਗਤੀ ਹੈ, ਨੇਕੀ ਅਤੇ ਸੇਵਾ ਕਰਨੀ ਹੀ ਕਾਫੀ ਹੈ, ਬੁਰਿਆਈਆਂ ਤੋਂ ਬਚਣਾ ਹੀ ਪਰਮਾਰਥ ਹੈ, ਪਰਮਾਰਥ ਤਾਂ ਵਿਹਲਿਆਂ ਦਾ ਕੰਮ ਹੈ, ਬਾਣੀ ਦੇ ਮਤਲਬ ਸਮਝ ਲੈਣਾ ਹੀ ਕਾਫੀ ਹੈ, ਮੁੜ ਉਹੀ ਬਾਣੀ ਪੜ੍ਹਨ ਦੀ ਕੀ ਲੋੜ ਹੈ, ਰੱਬ ਕੋਈ ਨਹੀਂ, ਐਵੇਂ ਦਿਮਾਗੀ ਟਕੌਂਸਲੇ ਹਨ। ਇਹ ਸਭ ਗਿਆਨੀਆਂ ਦੇ ਪੈਸੇ ਕਮਾਉਣ ਦੇ ਵਸੀਲੇ ਹਨ, ਧਰਮ ਸਿਰਫ ਦਿਮਾਗੀ ਅਫੀਮ ਹੈ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਆਦਿ। ਇਸ ਤਰ੍ਹਾਂ ਦੇ ਅਨੇਕ ਅਗਿਆਨਤਾ, ਮਨਮੁਖਤਾਈ ਅਤੇ ਨਾਸਤਿਕਤਾ ਦੇ ਹਾਸੋਹੀਣੇ ਮਨੋਕਲਪਤ ਬਹਾਨੇ ਜਗ ਟਕੌਂਸਲੇ ਸੁਣਨ ਵਿੱਚ ਆਉਂਦੇ ਹਨ। ਇਹ ਤਾਂ ਨਾਸਤਿਕਤਾ ਦੇ ਬਹਾਨੇ ਇੱਕ ਸ਼੍ਰੇਣੀ ਹੈ ਜੋ ਇਹੋ ਜਿਹੇ ਬਹਾਨੇ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਸ਼੍ਰੇਣੀ ਵੀ ਹੈ ਜਿਸ ਨੂੰ ਆਸਤਕ ਨਾਸਤਕ ਕਹਿੰਦੇ ਹਨ। ਉਹ ਕੀ ਹਨ? ਉਹ ਬਾਹਰੋਂ ਤਾਂ ਆਸਤਕ ਪ੍ਰਤੀਤ ਹੁੰਦੇ ਹਨ, ਪਰ ਉਹਨਾਂ ਦਾ ਅੰਦਰਲਾ ਜੀਵਨ ਨਿਰੋਲ ਮਨਮਰਜ਼ੀ ਜਾਂ ਆਪਣੇ ਪਾਣੇ ਵਿੱਚ ਗੁਜ਼ਰਦਾ ਹੈ। ਐਸੇ ਪ੍ਰਾਣੀ ਲੋਕ ਪਚਾਰਾ ਹੀ ਕਰਦੇ ਹਨ, ਸਿਰਫ ਦਿਖਾਵਾ ਕਰਦੇ ਹਨ ਤੇ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਤੇ ਰੱਬ ਨਾਲ ਵੀ ਠਾਠਾ ਬਾਗਾ ਕਰਦੇ ਹਨ। ਇਹਨਾਂ ਤੋਂ ਇਲਾਵਾ ਇੱਕ ਹੋਰ ਧਾਰਮਿਕ ਸ਼੍ਰੇਣੀ ਹੈ ਜੋ ਆਸਤਕਤਾ ਹੈ ਪਰ ਰੱਬ ਨਾਲ ਸੌਦਾਬਾਜ਼ੀ ਕਰਦੀ ਹੈ, ਆਪਣੀ ਗਰਜ਼ਾਂ ਲਈ ਪਰਮਾਤਮਾ ਨੂੰ ਮੰਨਦੀ ਹੈ ਅਤੇ ਕੂੜੇ ਕਰਮ ਕਾਂਡਾਂ ਵਿੱਚ ਫਸੀ ਹੋਈ ਹੈ। ਇੱਕ ਹੋਰ ਸ਼੍ਰੇਣੀ ਉਹ ਕੀ ਕਰਦੇ ਹਨ ਕਿ ਬਾਣੀ ਨੂੰ ਆਪਣੀ ਤੀਖਣ ਬੁੱਧੀ ਦੇ ਪਿੱਛੇ ਲਾ ਕੇ ਆਪਣੇ ਆਪ ਨਾਲ ਧੋਖਾ ਕਰਦੀ ਹੈ ਅਤੇ ਲੋਕਾਂ ਨੂੰ ਭੰਬਲ ਪੂਸਿਆਂ ਵਿੱਚ ਫਸਾਈ ਰੱਖਦੀ ਹੈ। ਬਾਣੀ ਪੜ੍ਹਦੇ ਹਨ, ਉਸ ਦੀ ਕਮਾਈ ਆਪ ਨਹੀਂ ਕਰਦੇ ਬਲਕਿ ਉਸਦੇ ਉਲਟੇ ਸਿੱਧੇ ਮਤਲਬ ਕੱਢ ਕੇ ਲੋਕਾਂ ਨੂੰ ਉਪਦੇਸ਼ ਦੇ ਕੇ ਲੋਕਾਂ ਨੂੰ ਭੰਬਲ ਪੂਸਿਆਂ ਵਿੱਚ ਫਸਾਉਂਦੇ ਹਨ। ਸੋ ਇਹੋ ਹੀ ਸ਼੍ਰੇਣੀ ਵੀ ਆਪਣੀ ਮਨਮਰਜ਼ੀ ਕਰਦੀ ਹੈ ਤੇ ਰੱਬੀ ਹੁਕਮ ਤੋਂ ਦੁਰੇਡੇ ਜਾ ਰਹੀ ਹੈ। ਇਹਨਾਂ ਦੀ ਹਾਲਤ ਦਾ ਗੁਰਬਾਣੀ ਵਿੱਚ ਇਉਂ ਬਿਆਨ ਹੈ, ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ, ਖਾਇਆ ਘਰ ਕਾ ਖੇਤ, ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਵਰ ਉਪਦੇਸ਼ ਹੈ, ਆਪ ਨਾ ਕਰੈ, ਆਵਤ ਜਾਵਤ ਜਨ ਮੈਂ ਮਰੈ, ਖਟਕਰਮਾ ਤੇ ਦੁਗਣੇ, ਪੂਜਾ ਕਰਤਾ ਨਾ ਆਏ, ਰੰਗ ਨਾ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰਕੇ ਜਾਏ। ਸੋ ਸਾਰਾ ਦਿਨ ਤਾਂ ਅਸੀਂ ਆਪਣੇ ਹੋਮੇ ਵਿਹੜੇ ਮਨ ਨਾਲ ਮਾਇਕੀ ਸੰਕਲਪ ਸਕੀਮਾਂ ਘੋੜਦੇ ਰਹਿੰਦੇ ਹਾਂ ਅਤੇ ਆਪਣੀ ਮਨਮਰਜ਼ੀ ਦੇ ਕਰਮ ਕਰਦੇ ਰਹਿੰਦੇ ਹਾਂ, ਪਰ ਜਦ ਪਰਮਾਰਥ ਦੀ ਬਾਬਤ ਕੋਈ ਪ੍ਰੇਰਣਾ ਕੀਤੀ ਜਾਂਦੀ ਹੈ ਤਾਂ ਰੱਬੀ ਹੁਕਮ ਪਾਣੇ ਦਾ ਜਾਂ ਭਾਗ ਦਾ ਕੜਿਆ ਕੜਾਇਆ ਬਹਾਨਾ ਪੇਸ਼ ਕਰਦੇ ਹਾਂ। ਆਪਣੇ ਮਾਇਕੀ ਸਵਾਰਥ ਲਈ ਅਸੀਂ ਆਪਣੇ ਮਨ ਦੀ ਮਰਜ਼ੀ ਜਾਂ ਆਪਣਾ ਪਾਣਾ ਵਰਤਦੇ ਹਾਂ, ਪਰ ਪਰਮਾਰਥ ਲਈ ਰੱਬ ਦੇ ਹੁਕਮ ਜਾਂ ਪਾਣੇ ਦੇ ਬਹਾਨੇ ਦੁਆਰਾ ਟਾਲ ਮਟੋਲ ਕਰ ਛੱਡਦੇ ਹਾਂ ਜਾਂ ਮਚਲੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਮਾਇਕੀ ਸਵਾਰਥ ਲਈ ਤਾਂ ਆਪਣਾ ਪਾਣਾ ਵਰਤਦੇ ਹਾਂ ਤੇ ਪਰਮਾਰਥ ਲਈ ਰੱਬੀ ਮਿਹਰ ਦੀ ਅਣਹੋਂਦ ਦਾ ਟਕੋਸਲਾ ਖੜਾ ਕਰ ਦਿੰਦੇ ਹਾਂ। ਭਾਵੇਂ ਰੱਬ ਗੁਰੂਆਂ ਅਵਤਾਰਾਂ ਸੰਤਾਂ ਮਹਾਂਪੁਰਖਾਂ ਦੇ ਉਪਦੇਸ਼ਾਂ ਰਾਹੀਂ ਪਰਮਾਰਥ ਵੱਲ ਸਾਨੂੰ ਪ੍ਰੇਰਨ ਦੀ ਸਦੀ ਵੀ ਮਿਹਰ ਕਰ ਰਿਹਾ ਹੈ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਇਹ ਤਾਂ ਅਸੀਂ ਕਹਿ ਦਿੰਦੇ ਹਾਂ ਜੀ ਰੱਬ ਦੀ ਮਿਹਰ ਹੋਵੇਗੀ ਤਾਂ ਜਾਵਾਂਗੇ, ਪਰ ਇਹ ਜਿਹੜਾ ਗੁਰਬਾਣੀ ਸਾਨੂੰ ਵਾਰ ਵਾਰ ਉਪਦੇਸ਼ ਦਿੰਦੀ ਹੈ ਕਿ ਰੱਬ ਇਹ ਰੱਬ ਦੀ ਮਿਹਰ ਨਹੀਂ, ਇਹੀ ਤਾਂ ਮਿਹਰ ਹੈ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਹਰ ਜਸਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ। ਇਹ ਸਾਰੇ ਉਪਦੇਸ਼ ਮਿਹਰ ਹੀ ਤਾਂ ਹੈ। ਅਵਸਰ ਬੀਤਿਓ ਜਾਤ ਹੈ ਕਯੋ ਮਾਨ ਲੈ ਮੇਰੋ। ਰੇ ਮਨ ਮੂੜ ਸਿਮਰ ਸੁਖਦਾਤਾ, ਨਾਨਕ ਦਾਸ ਤੁਜੈ ਸਮਝਾਵਤ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਹਕੂਮਤ ਚਲਾਉਣ ਲਈ ਕਈ ਪੱਧਰਾਂ ਉੱਤੇ ਕਾਨੂੰਨ ਵਰਤਦੇ ਹਨ, ਇਸੇ ਤਰ੍ਹਾਂ ਕਾਇਨਾਤ ਵਿੱਚ ਵੀ ਅੱਡ ਅੱਡ ਕਾਨੂੰਨ ਜਾਂ ਹੁਕਮ ਪ੍ਰਚਲਿਤ ਹਨ। ਭਾਵੇਂ ਸਮੁੱਚੇ ਤੌਰ 'ਤੇ ਸਾਰੇ ਕੁਦਰਤੀ ਕਾਨੂੰਨ ਇੱਕੋ ਕਰਤਾ ਪੁਰਖ ਦੀ ਛਤਰ ਛਾਇਆ ਹੇਠ ਇੱਕੋ ਇਲਾਹੀ ਹੁਕਮ ਅਧੀਨ ਹੀ ਕੰਮ ਕਰ ਰਹੇ ਹਨ। ਇਹ ਇਲਾਹੀ ਹੁਕਮ ਅਟਲ, ਇਕਸਾਰ, ਅਪੁੱਲ ਅਤੇ ਅਪਾਰ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। ਮਾਇਕੀ ਮੰਡਲ ਦੀ ਸਤਹ ਉੱਤੇ ਵੀ ਹੁਕਮ ਪ੍ਰਚਲਿਤ ਹੈ, ਜੋ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਲਾਗੂ ਹੈ, ਪਰ ਇਹ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ 'ਤੇ ਆਧਾਰਿਤ ਹੈ। ਇਹ ਅਸੂਲ ਇਨਸਾਨੀ ਜੂਨ 'ਤੇ ਲਾਗੂ ਹੈ, ਕਿਉਂਕਿ ਸਿਰਫ ਇਨਸਾਨ ਹੀ ਆਪਣੀ ਨਿੱਕੀ ਜਿਹੀ ਹੋਮੈ ਦੇ ਅਧੀਨ ਕਰਮ ਕਰਦਾ ਹੈ ਅਤੇ ਨਤੀਜੇ ਭੋਗਦਾ ਹੈ। ਇਸ ਕਰਮ ਖੇਤਰ ਦੇ ਕਾਨੂੰਨ ਵਿੱਚ ਸਰਬਗ ਇਲਾਹੀ ਹੁਕਮ ਦਾ ਸਾਧਾਰਨ ਤੌਰ 'ਤੇ ਦਖਲ ਨਹੀਂ ਆਉਂਦਾ, ਜਿਸ ਤਰ੍ਹਾਂ ਸੂਬਾਈ ਕਾਨੂੰਨ ਵਿੱਚ ਕੇਂਦਰੀ ਸਰਕਾਰ ਦਾ ਆਮ ਤੌਰ 'ਤੇ ਦਖਲ ਨਹੀਂ ਆਉਂਦਾ। ਬੜਾ ਸੂਖਮ ਨੁਕਤਾ ਹੈ ਜੀ ਕਿ ਸਾਡੇ ਕਰਮ ਖੇਤਰ ਵਿੱਚ ਸਾਧਾਰਨ ਤੌਰ 'ਤੇ ਇਲਾਹੀ ਹੁਕਮ ਦਾ ਕੋਈ ਦਖਲ ਨਹੀਂ ਆਉਂਦਾ। ਭਾਵੇਂ ਕਿ ਅਸੀਂ ਚੰਗਾ ਕਰਮ ਵੀ ਕਰ ਸਕਦੇ ਹਾਂ, ਮਾੜਾ ਵੀ, ਇਸ 'ਚ ਕੋਈ ਪਰਮਾਤਮਾ ਦਾ ਦਖਲ ਨਹੀਂ, ਪਰ ਜਿਹੜਾ ਕਰਮ ਅਸੀਂ ਕਰਦੇ ਹਾਂ ਉਸਦੇ ਪਿਛੋਕੜ ਵਿੱਚ, ਉਸਦੇ ਨਤੀਜੇ ਵਿੱਚ ਹੁਕਮ ਪ੍ਰਚਲਿਤ ਹੈ, ਉਹ ਹੈ ਜੋ ਮੈਂ ਕੀਆ ਸੋ ਮੈਂ ਪਾਇਆ। ਯਾਨੀ ਜੇ ਅਸੀਂ ਚੰਗਾ ਕਰਮ ਕਰਾਂਗੇ ਜਾਂ ਮਾੜਾ ਕਰਾਂਗੇ, ਇਸ ਦੀ ਤਾਂ ਸਾਨੂੰ ਆਜ਼ਾਦੀ ਹੈ, ਪਰ ਚੰਗੇ ਕਰਮ ਦਾ ਫਲ ਚੰਗਾ ਮਿਲੇਗਾ ਅਤੇ ਮਾੜੇ ਕਰਮ ਦਾ ਫਲ ਸਾਨੂੰ ਮਾੜਾ ਮਿਲੇਗਾ, ਇਸ ਵਿੱਚ ਸਾਡੀ ਕੋਈ ਆਜ਼ਾਦੀ ਨਹੀਂ ਚੱਲ ਸਕਦੀ, ਨਤੀਜਾ ਸਾਨੂੰ ਅਵਸ਼ ਭੋਗਣਾ ਪੈਣਾ। ਇਹਨਾਂ ਹੋਮੇ ਅਧੀਨ ਕਰਮਾਂ ਦੇ ਨਤੀਜੇ ਨੂੰ ਹੀ ਕਿਸਮਤ ਜਾਂ ਭਾਗ ਕਿਹਾ ਜਾਂਦਾ ਹੈ, ਜਿਸ ਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ ਅਤੇ ਇਸ ਦੀ ਸਜ਼ਾ ਤੋਂ ਅਸੀਂ ਬਚ ਨਹੀਂ ਸਕਦੇ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਆਪਨ ਕਰਮ ਆਪੇ ਹੀ ਬੰਦ, ਆਪੇ ਬੀਜ ਆਪੇ ਹੀ ਖਾਓ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹੋਮੇ ਵੇੜੇ ਕਰਮ ਤਾਂ ਅਸੀਂ ਖੁਦ ਕਰਦੇ ਹਾਂ, ਪਰ ਉਸ ਦਾ ਦੋਸ਼ ਹੋਰਨਾਂ ਜਾਂ ਰੱਬ ਉੱਤੇ ਥੱਪਦੇ ਹਾਂ। ਪਰ ਗੁਰਬਾਣੀ ਤਾਂ ਸਾਨੂੰ ਇਉਂ ਤਾੜਨਾ ਕਰਦੀ ਹੈ, ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਕਾਲੀਏ। ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਵਰਜਨਾ। ਨੀਵੇਂ ਖਿਆਲ ਜਾਂ ਮਲੀਨ ਰੁਚੀਆਂ ਹੀ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀਆਂ, ਪਰ ਆਪਣੀ ਅਗਿਆਨਤਾ ਜਾਂ ਹੋਮੇ ਦੀ ਤ੍ਰਿਸ਼ਟਾਈ ਦੁਆਰਾ ਅਸੀਂ ਆਪਣੀ ਬੇਮੁਖਤਾਈ ਜਾਂ ਅਵੇਸਲੇਪਨ ਦਾ ਠੁਣਾ ਰੱਬ ਦੇ ਸਿਰ 'ਤੇ ਪਾਉਂਦੇ ਹਾਂ। ਇਹ ਹੈ ਸਾਡੀ ਅਸਲੀਅਤ। ਪਰਮਾਰਥ ਦੀ ਬਾਬਤ ਅਸੀਂ ਕਿਉਂ ਕਹਿੰਦੇ ਹਾਂ ਬਈ ਰੱਬ ਦੀ ਮਿਹਰ ਹੋਵੇਗੀ ਤਾਂ ਸੰਗਤ ਵਿੱਚ ਜਾਵਾਂਗੇ, ਰੱਬ ਦਾ ਹੁਕਮ ਹੋਵੇਗਾ ਤਾਂ ਨਾਮ ਜਪਾਂਗੇ, ਇਹ ਬਹਾਨੇ ਦੁਨਿਆਵੀ ਕੰਮ ਲਈ ਕਿਉਂ ਨਹੀਂ ਕਰਦੇ? ਉਹ ਇਸ ਲਈ ਕਿ ਸਾਡੀਆਂ ਆਪਣੀਆਂ ਨੀਵੀਆਂ ਰੁਚੀਆਂ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀਆਂ, ਅਤੇ ਅਸੀਂ ਆਪਣੇ ਅਵੇਸਲੇਪਨ ਦਾ ਠੁਣਾ ਰੱਬ ਦੇ ਸਿਰ 'ਤੇ ਪਾਉਂਦੇ ਹਾਂ ਹੁਕਮ ਕਹਿ ਕੇ। ਮਾੜੇ ਜਾਂ ਨੀਵੇਂ ਭਾਗ ਤਾਂ ਅਸੀਂ ਆਪਣੀਆਂ ਰੁਚੀਆਂ ਅਤੇ ਕਰਮ ਅਨੁਸਾਰ ਆਪ ਬਣਾਉਂਦੇ ਹਾਂ, ਪਰ ਇਸ ਦਾ ਦੋਸ਼ ਰੱਬ ਉੱਤੇ ਲਾਉਂਦਿਆਂ ਕਿ ਰੱਬ ਨੇ ਸਾਡੇ ਮਾੜੇ ਲੇਖ ਲਿਖੇ ਹਨ। ਪਰ ਗੁਰਬਾਣੀ ਤਾਂ ਸਾਨੂੰ ਸਾਫ਼ ਦੱਸਦੀ ਹੈ ਕਿ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਜਿਸ ਤੋਂ ਸਾਫ਼ ਪ੍ਰਗਟ ਹੁੰਦਾ ਹੈ ਕਿ ਜੋ ਕੁਝ ਅਸੀਂ ਦਿਨ ਰਾਤ ਕਰਮ ਕਰਦੇ ਹਾਂ ਉਸਦਾ ਹੀ ਨਤੀਜਾ ਸਾਡੇ ਮੱਥੇ ਦੇ ਭਾਗ ਬਣਦੇ ਹਨ। ਪਲ ਪਲ, ਰਾਤ ਦਿਨ, ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਸਦਾ ਹੀ ਨਤੀਜਾ ਸਾਡੇ ਮੱਥੇ ਦੇ ਭਾਗ ਬਣਦੇ ਹਨ। ਇਸ ਤਰ੍ਹਾਂ ਇਲਾਹੀ ਪ੍ਰੇਰਨਾ ਅਤੇ ਤਾੜਨਾ ਦੇ ਬਾਵਜੂਦ ਅਸੀਂ ਇੰਨੇ ਅਵੇਸਲੇ ਮਚਲੇ ਅਤੇ ਢੀਠ ਹੋ ਗਏ ਹਾਂ ਕਿ ਇਹਨਾਂ ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਕਰਦੇ, ਅਤੇ ਇਹਨਾਂ ਤੋਂ ਬੇਮੁੱਖ ਹੋਣ ਲਈ ਆਪਣੀ ਤੀਖਣ ਬੁੱਧੀ ਦੀਆਂ ਉਕਤੀਆਂ ਜੁਗਤੀਆਂ ਨਾਲ ਕੂੜੇ ਬਹਾਨੇ ਹੀ ਪਾਲਦੇ ਫਿਰਦੇ ਹਾਂ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਸੰਕਲਪ, ਸਿਆਣਪਾਂ, ਉਕਤੀਆਂ, ਜੁਗਤੀਆਂ, ਵਿਉਂਤਾਂ, ਸਕੀਮਾਂ ਅਸੀਂ ਘੋੜਦੇ ਹਾਂ, ਇਹ ਸਭ ਸਾਡੇ ਹੋਮੇ ਵੇੜੇ ਮਨ ਦੀ ਹੀ ਮਰਜ਼ੀ, ਇਹ ਆਪਣਾ ਹੀ ਪਾਣਾ ਜਾਂ ਆਪਣਾ ਹੁਕਮ ਚਾਓ ਰੁਚੀ ਰੀਤ ਅਤੇ ਰੰਗਤ ਦਾ ਪ੍ਰਗਟਾਵਾ ਹੈ। ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ ਨੇਕੀ ਜਾਂ ਪਰਉਪਕਾਰ ਤਾਂ ਹੀ ਸੀਮਤ ਹੈ ਜੋ ਨਿਰੋਲ ਹੋਮੇ ਉੱਤੇ ਆਧਾਰਿਤ ਹੁੰਦਾ ਹੈ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆਕਾਂਡ ਵੀ ਹੋਮੇ ਨਾਲ ਵਿਹੜੇ ਮਨ ਨਾਲ ਕੀਤੇ ਜਾਂਦੇ ਹਨ, ਪਰ ਗੁਰਬਾਣੀ ਵਿੱਚ ਇਹਨਾਂ ਦੀ ਨਿਖੇਧੀ ਕੀਤੀ ਗਈ ਹੈ। ਹਮ ਬਟ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮਦਾਤੇ ਇਹ ਬੁੱਧ ਕਬੇ ਨਨਾਸੀ। ਹਉਂ ਹਉਂ ਕਰਮ ਕਮਾਣੇ ਤੇ ਬੰਦ ਗਲਾਣੇ, ਹਉਂ ਹਉਂ ਕਰਤੇ ਕਰਮ ਰਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤਉ ਇਹੂ ਕਰਮ ਵਿਕਾਰ। ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸਨਾ, ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਵਫਾਵੇ। ਇਹਨਾਂ ਹੋਂ ਵਿੱਚ ਕੀਤੇ ਗਏ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਦਖਲ ਨਹੀਂ ਆਉਂਦਾ, ਕਿਉਂਕਿ ਇਹ ਨੀਵੇਂ ਮਾਇਕੀ ਮੰਡਲ ਵਿੱਚ ਕਾਰਮਿਕ ਪੱਧਰ ਤੇ ਕੀਤੇ ਜਾਂਦੇ ਹਨ। ਧਿਆਨ ਦੇਣਾ ਜੀ, ਜਦ ਤੱਕ ਅਸੀਂ ਮਾਇਕੀ ਮੰਡਲ ਵਿੱਚ ਵਿਚਰਦੇ ਹਾਂ, ਸਾਡਾ ਉੱਚੇ ਤੋਂ ਉੱਚਾ ਟੀਚਾ ਕੀ ਹੋ ਸਕਦਾ? ਵੱਧ ਤੋਂ ਵੱਧ ਨੇਕੀ ਜਾਂ ਕੋਈ ਪਰਉਪਕਾਰ। ਪਰ ਜਦ ਤੱਕ ਮਾਇਕੀ ਮੰਡਲ ਵਿੱਚ ਆਏ, ਸਾਰੇ ਕਰਮ ਹੋਮੇ ਦੇ ਅਧੀਨ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ ਜਿਹੜੇ ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੁੰਦੀ ਹੈ। ਇਸ ਕਰਕੇ ਇਹਨਾਂ ਕਰਮਾਂ ਜਾਂ ਇਹਨਾਂ ਨੇਕੀਆਂ ਪਰਉਪਕਾਰਾਂ ਵਿੱਚ ਕੋਈ ਹੁਕਮ ਰੱਬ ਦਾ ਕੰਮ ਨਹੀਂ ਕਰਦਾ। ਇਹ ਸਭ ਆਪਣਾ ਪਾਣਾ ਹੈ ਤੇ ਕਾਰਮਿਕ ਪੱਧਰ ਤੇ ਕੀਤੇ ਜਾਂਦੇ ਹਨ, ਜੋ ਕਿ ਧਰਮ ਰਾਜ ਦੇ ਲੇਖੇ ਵਿੱਚ ਆਉਂਦੇ ਹਨ। ਇਲਾਹੀ ਹੁਕਮ ਦੀ ਊਚਮ ਉੱਚੀ, ਇਲਾਹੀ ਹੁਕਮ ਦੀ ਜਿਹੜੀ ਖੇਡ ਹੈ, ਉਹ ਊਚਮ ਉੱਚੀ ਸੂਚਮ ਸੂਚੀ ਪੱਧਰ ਤੇ ਰੱਬ ਦੀ ਰਜ਼ਾ ਕੰਮ ਕਰਦੀ ਹੈ, ਜਿੱਥੇ ਹੋਮੇ ਦਾ ਅਭਾਵ ਜਾਂ ਅਣਹੋਂਦ ਹੈ। ਇਸੇ ਤਰ੍ਹਾਂ ਸਾਡਾ ਧਰਮ ਪ੍ਰਚਾਰ ਵੀ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਦੀ ਆਸਰੇ ਹੋ ਰਿਹਾ ਹੈ, ਜਿਸ ਕਾਰਨ ਇਲਾਹੀ ਹੁਕਮ ਨੂੰ ਅਸੀਂ ਆਪ ਬੁੱਝ ਨਹੀਂ ਸਕੇ ਅਤੇ ਜਨਤਾ ਵਿੱਚ ਵੀ ਦਿਮਾਗੀ ਪ੍ਰਚਾਰ ਕਰ ਰਹੇ ਹਾਂ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋਂ ਪੂਲੇ ਥਾਂ ਨਾ ਕੋਈ, ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਆਵੇ ਠਵਰ ਨਾ ਕੋਈ, ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਤ ਕਰੇ ਦੁਖ ਹੋਈ। ਇਸ ਸੂਖਮ ਅਤੇ ਦੀਰਘ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਹਵਾ ਹਰ ਜਗ੍ਹਾ ਰਵ ਰਹੀ ਭਰਪੂਰ ਹੈ, ਅਸਮਾਨਾਂ ਵਿੱਚ ਇਹ ਹਵਾ ਪਵਿੱਤਰ ਹੁੰਦੀ ਹੈ, ਕਿਉਂਕਿ ਪੁਲਾੜ ਵਿੱਚ ਇਹ ਕੁਦਰਤੀ ਸਰੂਪ ਵਿੱਚ ਹੈ ਅਤੇ ਬਾਹਰੋਂ ਕੋਈ ਦਖਲ ਜਾਂ ਅਸਰ ਨਾ ਹੋਣ ਕਰਕੇ ਇਹ ਨਿਰਮਲ ਹੁੰਦੀ ਹੈ। ਪਰ ਧਰਤੀ ਦੇ ਉਦਾਲੇ ਆ ਕੇ ਹਵਾ ਤੱਤਾਂ ਨਾਲ ਰਲ ਕੇ ਗੰਦਲੀ ਹੁੰਦੀ ਜਾਂਦੀ ਹੈ ਅਤੇ ਧਰਤੀ ਦਾ ਵਾਯੂਮੰਡਲ ਕਈ ਕਿਸਮ ਦੀਆਂ ਗੈਸਾਂ, ਧੂੰਏ, ਗੰਦੀਆਂ ਮੰਦੀਆਂ ਹਵਾਵਾਂ ਅਤੇ ਧੂੜ ਨਾਲ ਗੰਦਲਾ ਹੋ ਜਾਂਦਾ ਹੈ ਅਤੇ ਸ਼ਹਿਰਾਂ ਵਿੱਚ ਘਰਾਂ ਅਤੇ ਕਾਰਖਾਨਿਆਂ ਦੇ ਧੂੰਏ ਅਤੇ ਗੰਦਲੇ ਉਦਾਲੇ ਪੁਦਾਲੇ ਨਾਲ ਤਾਂ ਇਹ ਵਾਯੂਮੰਡਲ ਹੋਰ ਵੀ ਗੰਦਲਾ ਹੋ ਜਾਂਦਾ ਹੈ ਅਤੇ ਹਾਨੀਕਾਰਕ ਹੁੰਦਾ ਹੈ। ਇਸ ਤੋਂ ਉਲਟ ਜਿਉਂ ਜਿਉਂ ਅਸੀਂ ਧਰਤੀ ਤੋਂ ਉੱਪਰ ਆਕਾਸ਼ ਵੱਲ ਉੱਡਦੇ ਹਾਂ, ਤਿਉਂ ਤਿਉਂ ਵਾਯੂਮੰਡਲ ਸਾਫ਼, ਸੁਹਾਵਨਾ ਅਤੇ ਸੁਖਦਾਈ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਹਨ, ਪਰ ਇਹ ਕੋਈ ਅਸਥੂਲ ਟਾਪੂ ਨਹੀਂ ਹਨ, ਬਲਕਿ ਅਤ ਸੂਖਮ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਦੇ ਮੰਡਲ ਹਨ। ਸਾਡੇ ਹਿਰਦੇ ਅੰਦਰ ਕਈ ਸੂਖਮ ਮੰਡਲ ਹਨ ਵਲਵਲਿਆਂ ਦੇ। ਆਤਮਕ ਮੰਡਲ ਇਲਾਹੀ ਪ੍ਰੇਮ ਭਾਵਨਾ ਅਤੇ ਪ੍ਰੇਮ ਸਵੈਪਨਾ ਦਾ ਬਣਿਆ ਹੋਇਆ ਹੈ, ਜੋ ਅਤ ਨਿਰਮਲ ਪ੍ਰੀਤ ਪ੍ਰੇਮ ਰਸ ਚਾਉ ਦੇ ਸੁੰਦਰ ਸੁਹਾਵਨਾ ਸੁਖਦਾਈ ਮੰਡਲ ਹੈ, ਜਿਸ ਵਿੱਚੋਂ ਪ੍ਰੇਮ ਭਾਵਨਾਵਾਂ ਦੀਆਂ ਸੂਖਮ ਨਿਰਮਲ ਆਤਮਕ ਕਿਰਨਾਂ ਚੰਗਿਆੜੀਆਂ ਨਿਕਲਦੀਆਂ ਹਨ ਅਤੇ ਸਾਡਾ ਅੰਦਰ ਬਾਹਰ ਪ੍ਰਕਾਸ਼ ਕਰ ਦਿੰਦੀਆਂ ਹਨ। ਆਤਮਕ ਪ੍ਰਕਾਸ਼ ਜਾਂ ਨਾਮ ਦੁਆਰਾ ਸਾਡਾ ਮਾਇਕੀ ਪਰਮ ਭੁਲੇਖਾ ਦੂਰ ਹੋਣ ਤੇ ਹੀ ਇਲਾਹੀ ਹੁਕਮ ਦੀ ਸਾਨੂੰ ਸੋਝੀ ਪਹਿਚਾਣ ਹੋ ਸਕਦੀ ਹੈ। ਸੋ ਇਸੇ ਹੀ ਇਲਾਹੀ ਸ਼ਬਦ, ਨਾਮ ਜਾਂ ਜੀਵਨ ਰੋਣ ਦੀ ਰਵਾਨਗੀ ਦੀ ਹਰਕਤ ਨੂੰ ਹੀ ਹੁਕਮ ਕਿਹਾ ਜਾਂਦਾ ਹੈ ਅਤੇ ਇਹ ਹੁਕਮ ਸਭ ਥਾਈਂ ਰਵ ਰਿਹਾ ਭਰਪੂਰ ਹੈ। ਜਿਵੇਂ ਕੁਦਰਤੀ ਪਾਣੀ ਠੰਡਾ, ਨਿਰਮਲ ਅਤੇ ਜੀਵਨ ਰੂਪ ਹੈ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਲ, ਪਰ ਜਦ ਪਾਣੀ ਵਿੱਚ ਸ਼ਰਾਬ, ਅਫੀਮ, ਜ਼ਹਿਰ ਜਾਂ ਦੁੱਧ ਮਿੱਠਾ ਆਦਿ ਮਿਲਾਉਂਦੇ ਹਾਂ ਤਾਂ ਪਾਣੀ ਦੀ ਹੋਂਦ ਤਾਂ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ, ਪਰ ਉਸ ਮਿਲਾਵਟ ਅਨੁਸਾਰ ਪਾਣੀ ਦੇ ਗੁਣ ਬਦਲ ਜਾਂਦੇ ਹਨ ਅਤੇ ਮਿਲਗੋਬੇ ਅਸਰ ਅਨੁਸਾਰ ਉਸਦਾ ਨਤੀਜਾ ਆਉਂਦਾ ਹੈ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਹ ਹੁਕਮ ਨਿਰਮਲ ਰੂਪ ਵਿੱਚ ਹੈ, ਪਰ ਜਦ ਅੰਤਰ ਆਤਮੇ ਹੁਕਮ ਜੀਵਨ ਰੋਂ ਤੇ ਬਾਹਰ ਮੁਖੀ ਮਾਇਕੀ ਨੀਵੇਂ ਖਿਆਲਾਂ ਜਾਂ ਨੀਵੇਂ ਕਰਮਾਂ ਦਾ ਛੋੜ ਚੱਲ ਜਾਂਦਾ ਹੈ ਤਾਂ ਸਾਡਾ ਹੋਮੇ ਵਿੜਿਆ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਕੇ ਆਪਣੇ ਹੀ ਭਾਣੇ ਵਿੱਚ ਕਰਮ ਕਰਦਾ ਹੈ ਅਤੇ ਰੱਬ ਅਤੇ ਉਸਦੇ ਹੁਕਮ ਨੂੰ ਭੁੱਲ ਜਾਂਦਾ ਹੈ। ਜਿਵੇਂ ਬਿਜਲੀ ਦਾ ਕਰੰਟ ਤਾਂ ਉਹੀ ਆਉਂਦਾ ਹੈ, ਪਰ ਉਪਰਲੇ ਬਲਬ ਦੀ ਰੰਗਤ ਅਨੁਸਾਰ ਭਿੰਨ ਭਿੰਨ ਰੰਗ ਬਿਰੰਗੀਆਂ ਰੋਸ਼ਨੀਆਂ ਪ੍ਰਗਟ ਹੁੰਦੀਆਂ ਹਨ। ਇਸ ਨਾਲ ਭੁਲੇਖਾ ਪੈਂਦਾ ਹੈ ਕਿ ਬਲਬ ਅਤੇ ਉਸਦੀ ਰੰਗੀਨ ਰੋਸ਼ਨੀ ਦੀ ਹੀ ਅਸਲ ਹੋਂਦ ਹੈ, ਜਿਸ ਨੂੰ ਅਸੀਂ ਆਪਣੀਆਂ ਗਰਜ਼ਾਂ ਲਈ ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਵਿੱਚ ਵਰਤਦੇ ਹਾਂ। ਸੋ ਇਹੋ ਹੀ ਮਾਇਆ ਦਾ ਪਰਮ ਪੁਲਾਵਾ ਹੈ। ਹਾਂਜੀ, ਜਿਵੇਂ ਬਲਬ ਦੇ ਅੰਦਰ ਕਰੰਟ ਤਾਂ ਇੱਕੋ ਜਿਹਾ ਆਉਂਦਾ ਹੈ, ਉੱਪਰ ਜਿਹੋ ਜਿਹਾ ਕਲਰ ਸ਼ੀਸ਼ੇ ਦੇ ਉੱਤੇ ਕੀਤਾ ਹੋਏ ਉਸੇ ਤਰ੍ਹਾਂ ਦੀ ਰੋਸ਼ਨੀ ਆਉਂਦੀ ਹੈ, ਪਰ ਸਾਨੂੰ ਇਹ ਜਾਪਦਾ ਹੈ ਜਿਵੇਂ ਅੰਦਰ ਹੀ ਰੋਸ਼ਨੀ ਦੀ ਕਲਰ ਹੈ। ਇਸੇ ਤਰ੍ਹਾਂ ਜੋ ਕੁਛ ਹੈ ਅਸੀਂ ਉਸਨੂੰ ਉਲਟਾ ਸਮਝਦੇ ਹਾਂ, ਇਹੋ ਹੀ ਮਾਇਆ ਦਾ ਪਰਮ ਪੁਲਾਵਾ ਹੈ, ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਐਸੇ ਕਾਏ ਭੂਲ ਪਰੇ ਕਰੇ ਕਰਾਵੇ ਮੁਕਰ ਪਾਵੇ ਪੇਖਤ ਸੁਨਤ ਸਦਾ ਸੰਘਰੇ ਰਹਾਓ। ਕਾਚ ਬਿਹਾਜਨ ਕੰਚਨ ਛਾਡਨ ਬਹਿਰੀ ਸੰਘੇਤ ਸਾਜਨ ਤਿਆਗ ਖਰੇ ਹੋਮਨ ਕੌਰਾ ਅਨਹੋਮਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਧਕੂਪ ਮੈਂ ਪਰਿਓ ਪਰਾਨੀ ਪਰਮ ਗੁਬਾਰਮੋ ਬੰਦ ਪਰੇ ਕਉ ਨਾਨਕ ਪ੍ਰਭੋਤ ਦਿਆਰਾ ਗੁਰ ਪੇਟੇ ਕਾਢੇ ਬਾਂਹ ਫੜੇ। ਸਾਧੋ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਵਿਕਾਨਾ ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਇਹ ਜਗ ਭਰਮ ਭੁਲਾਇਆ ਵਿਰਲਾ ਬੂਝੈ ਕੋਏ। ਇਹ ਪਰਮ ਸਾਡੇ ਮਨ ਦੀ ਸਤਹਿ ਤੇ ਹੋਮੈ ਦੀ ਭਾਵਨਾ ਤੋਂ ਉਪਜਿਆ ਹੈ, ਇਸ ਲਈ ਨਿਰੇ ਪੂਰੇ ਦਿਮਾਗੀ ਗਿਆਨ ਨਾਲ ਇਹ ਪਰਮ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਹਨੇਰੇ ਨੂੰ ਹਨੇਰਾ ਕਿਸ ਤਰ੍ਹਾਂ ਦੂਰ ਕਰ ਸਕਦਾ ਹੈ? ਹਨੇਰੇ ਨੂੰ ਤਾਂ ਸਿਰਫ ਰੋਸ਼ਨੀ ਦੇ ਆਉਣ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਜਿਵੇਂ ਰੋਸ਼ਨੀ ਆਉਂਦੀ ਹੈ, ਹਨੇਰਾ ਆਪਣੇ ਆਪ ਉੱਡ ਪੁੱਟ ਜਾਂਦਾ ਹੈ। ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਪਰਮ ਮਿਟਾਇਆ। ਭਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕਾਟਿਆ ਜਾਈ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਨਾਮ ਜਪਤ ਸਭ ਪਰਮ ਪਉ ਖੋਤ। ਸੋ ਜਿੰਨਾ ਚਿਰ ਸਾਡਾ ਮਨ ਭਰਮ ਵਿੱਚ ਹੈ, ਅਸੀਂ ਹੋਮੇ ਦੇ ਦਾਇਰੇ ਵਿੱਚ ਹਾਂ ਤੇ ਆਪਣੀ ਮਨਮਰਜ਼ੀ ਕਰਦੇ ਹਾਂ। ਧਿਆਨ ਦੇਣਾ ਜੀ, ਜਿੰਨਾ ਚਿਰ ਸਾਡੇ ਮਨ ਵਿੱਚ ਭਰਮ ਹੈ, ਨਾਮ ਦਾ ਪ੍ਰਕਾਸ਼ ਨਹੀਂ ਹੋਇਆ ਤਾਂ ਭਰਮ ਹੈ, ਤੇ ਜਿੰਨਾ ਚਿਰ ਭਰਮ ਹੈ ਅਸੀਂ ਹੋਮੇ ਦੇ ਦਾਇਰੇ ਵਿੱਚ ਹਾਂ ਤੇ ਤਦ ਤੱਕ ਸਾਡੀ ਆਪਣੀ ਮਨਮਰਜ਼ੀ ਹੀ ਕਰਦੇ ਹਾਂ ਤੇ ਆਪਣੇ ਭਾਣੇ ਵਿੱਚ ਹੀ ਵਿਚਰਦੇ ਹਾਂ। ਅਸਲ ਵਿੱਚ ਸਾਨੂੰ ਆਪਣੇ ਭਰਮ ਭੁਲਾਵੇ ਦੀ ਹੀ ਸਮਝ ਨਹੀਂ, ਆਪਣੀ ਹੋਮੇ ਦਾ ਵੀ ਗਿਆਨ ਨਹੀਂ। ਜੇ ਪੜ੍ਹ ਸੁਣ ਕੇ ਦਿਮਾਗੀ ਸਮਝ ਵੀ ਆ ਜਾਵੇ ਤਾਂ ਇਹਨਾਂ ਖਿਆਲਾਂ ਤੇ ਨਿਸ਼ਚਾ ਨਹੀਂ ਆਉਂਦਾ ਅਤੇ ਉਸੇ ਪੁਰਾਣੀ ਜੀਵਨ ਰੋਡ ਵਿੱਚ ਹੀ ਰੁੜੀ ਜਾਂਦੇ ਹਾਂ। ਜੇ ਦਿਮਾਗੀ ਨਿਸ਼ਚਾ ਆ ਵੀ ਜਾਵੇ ਤਾਂ ਹੋਮੇ ਦਾ ਪਰਮਗੜ ਟੁੱਟਦਾ ਨਹੀਂ। ਹਾਂਜੀ, ਬਿਨਾਂ ਅਮਲ ਤੋਂ ਨਿਰੀ ਪੂਰੀ ਸਮਝ ਕਿਸੇ ਅਰਥ ਨਹੀਂ। ਜੇ ਦਿਮਾਗੀ ਨਿਸ਼ਚਾ ਆ ਵੀ ਜਾਵੇ ਤਾਂ ਇਹਨਾਂ ਸਿਰਫ ਨਿਰੀ ਪੂਰੀ ਸਮਝ ਨਾਲ ਹੋਮੇ ਦਾ ਪਰਮਗੜ ਟੁੱਟਦਾ ਨਹੀਂ। ਇਸ ਮਿੱਠੇ ਜਗ ਦੇ ਕੂੜੇ ਭੁਲੇਖੇ ਤੋਂ ਪਰੇ ਹੋਰ ਕਿਸੇ ਉਚੇਰੀ ਚੰਗੇਰੀ ਆਤਮਕ ਅਵਸਥਾ ਦੀ ਸਾਨੂੰ ਸੋਝੀ ਨਹੀਂ। ਜੇ ਮਾੜੀ ਮੋਟੀ ਸੋਝੀ ਪੈ ਵੀ ਜਾਂਦੀ ਹੈ ਤਾਂ ਉਸ ਉੱਤੇ ਨਿਸ਼ਚਾ ਨਹੀਂ ਆਉਂਦਾ। ਜੇ ਨਿਸ਼ਚਾ ਵੀ ਆ ਜਾਵੇ ਤਾਂ ਪਰਮਾਰਥ ਦੀ ਸਹੀ ਸੇਧ ਨਹੀਂ ਮਿਲਦੀ। ਹਾਂਜੀ, ਆਤਮਕ ਅਵਸਥਾ ਦੀ ਪਹਿਲੇ ਤਾਂ ਸਮਝ ਹੀ ਨਹੀਂ। ਜੇ ਸਮਝ ਆ ਜਾਂਦੀ ਹੈ ਤਾਂ ਨਿਸ਼ਚਾ ਨਹੀਂ ਆਉਂਦਾ। ਜੇ ਨਿਸ਼ਚਾ ਆ ਜਾਂਦਾ ਹੈ ਤਾਂ ਸੇਧ ਨਹੀਂ ਮਿਲਦੀ। ਜੇ ਸੇਧ ਵੀ ਮਿਲ ਜਾਵੇ ਤਾਂ ਆਤਮ ਮਾਰਗ ਤੇ ਚੱਲਣ ਲਈ ਦ੍ਰਿੜਤਾ ਤੇ ਉਦਮ ਨਹੀਂ ਆਉਂਦਾ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਮਾਨਸਿਕ ਅਵਸਥਾ ਕਿਹੜੀ ਹੈ ਤੇ ਆਤਮਕ ਅਵਸਥਾ ਕਿਹੜੀ ਹੈ। ਇਸ ਨਿਰਣੇ ਤੋਂ ਬਗੈਰ ਬਹੁਤ ਸਾਰੇ ਜਗਿਆਸੂ ਆਤਮਕ ਪੰਦ ਵਿੱਚ ਹੀ ਅਟਕੇ ਹੋਏ ਹਨ ਅਤੇ ਭੰਬਲ ਪੂਸਿਆਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਇਹ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਵਿਚਾਲੇ ਹੀ ਲਟਕ ਰਹੇ ਹਨ। ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਅਤੇ ਇਲਾਹੀ ਹੁਕਮ ਦਾ ਨਿਖੇੜਵਾਂ ਨਿਰਣਾ ਹੀ ਨਹੀਂ ਹੁੰਦਾ। ਸਾਨੂੰ ਇਹ ਹੀ ਨਹੀਂ ਪਤਾ ਚੱਲਦਾ ਕਿ ਰੱਬ ਦਾ ਹੁਕਮ ਕੀ ਹੈ ਅਤੇ ਸਾਡਾ ਕੀ ਹੈ। ਇਲਾਹੀ ਹੁਕਮ ਨੂੰ ਬੁੱਝਣ ਚੀਨਣ ਪਹਿਚਾਨਣ ਦੀ ਜਾਂਚ ਹੀ ਨਹੀਂ ਆਉਂਦੀ ਅਤੇ ਨਾ ਹੀ ਸਾਨੂੰ ਲੋੜ ਪਾਸਦੀ ਹੈ। ਪੜ੍ਹ ਸੁਣ ਕੇ ਦਿਮਾਗੀ ਵੈਰਾਗ ਦੇ ਉਛਾਲ ਨਾਲ ਚੂਮਣਾ ਜਾਂ ਅਨੋਖੀਆਂ ਹਰਕਤੀਆਂ ਕਰਨੀਆਂ, ਉਪਰਾ ਜਿਹਾ ਗਧਾ ਵੈਰਾਗ ਦਾ ਪ੍ਰਗਟਾਵਾ ਅਤੇ ਆਰਜ਼ੀ ਵੇਗ ਹੀ ਹੁੰਦਾ ਹੈ। ਕਈ ਵਾਰੀ ਥੋੜ੍ਹਾ ਬਹੁਤ ਮਨ ਇਕਾਗਰ ਹੋ ਕੇ ਜਦੋਂ ਪੜ੍ਹ ਸੁਣ ਵੀ ਲਿਆ, ਥੋੜ੍ਹਾ ਜਿਹਾ ਉਛਾਲ ਆ ਕੇ ਅਣਹੋਣੀਆਂ ਹਰਕਤਾਂ ਕਰ ਲਈਆਂ, ਦੋ ਚਾਰ ਆਂਸੂ ਘੇਰ ਲਏ, ਗਧੇ ਵੈਰਾਗ ਦਾ ਪ੍ਰਗਟਾਵਾ ਕਰ ਦਿੱਤਾ, ਪਰ ਇਹ ਸਭ ਕੁਝ ਵੀ ਆਰਜ਼ੀ ਵੇਗ ਹੁੰਦਾ ਹੈ। ਕਿਉਂ? ਕਿਉਂਕਿ ਅਸੀਂ ਉਸੇ ਤਰ੍ਹਾਂ ਉਸੇ ਪੁਰਾਣੇ ਜੀਵਨ ਵਿੱਚ ਰੁੜੇ ਜਾਂਦੇ ਹਾਂ। ਸੋ ਇਹ ਜੋ ਆਰਜ਼ੀ ਤੌਰ 'ਤੇ ਉਛਾਲਾ ਆਉਂਦਾ ਹੈ ਵੈਰਾਗ ਦਾ, ਇਹ ਵੀ ਛੇਤੀ ਉੱਡ ਪੁੱਟ ਜਾਂਦਾ ਹੈ। ਮਾਨਸਿਕ ਭੁਲੇਖਿਆਂ ਦੀ ਤਰ੍ਹਾਂ ਧਾਰਮਿਕ ਅਤੇ ਆਤਮਿਕ ਭੁਲੇਖਿਆਂ ਦੀ ਵੀ ਚੌਂਦੀ ਲੱਗਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਭਲਿਆ ਭਲੇਰਾ ਜਾਂ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਬਿਨਾਂ ਅਨੁਭਵ ਤੋਂ ਹੀ ਆਪਣੇ ਆਪ ਨੂੰ ਅਸੀਂ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਕਈ ਜਗਿਆਸੂਆਂ ਨੂੰ ਮਾਨਸਿਕ ਪ੍ਰਾਪਤੀਆਂ ਜਿਵੇਂ ਕਿ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਉਹ ਇਹਨਾਂ ਰਿਧੀਆਂ ਸਿੱਧੀਆਂ ਨੂੰ ਹੀ ਆਤਮਕ ਪ੍ਰਾਪਤੀ ਸਮਝ ਕੇ ਆਕੜੇ ਫਿਰਦੇ ਹਨ, ਜਿਸ ਨਾਲ ਉਹਨਾਂ ਦੀ ਜਗਿਆਸਾ ਵਿੱਚ ਰੁਕਾਵਟ ਪੈ ਜਾਂਦੀ ਹੈ। ਇਹਨਾਂ ਫੋਕੀ ਤੇ ਅਖੋਤੀ ਧਾਰਮਿਕ ਪ੍ਰਾਪਤੀਆਂ ਵਿੱਚ ਅਸੀਂ ਇਤਨੇ ਆਫਰੇ ਫਿਰਦੇ ਹਾਂ ਕਿ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖ ਕੇ ਨੱਕ ਚਾੜ ਕੇ ਤੱਕਦੇ ਹਾਂ ਅਤੇ ਪਰਖਦੇ ਹਾਂ ਤੇ ਮਜ਼ਹਬੀ ਫਤਵੇ ਲਾਉਣ ਲਈ ਤਿਆਰ ਬਤਿਆਰ ਰਹਿੰਦੇ ਹਾਂ। ਕਈ ਵਾਰੀ ਸਾਡਾ ਧਾਰਮਿਕ ਅਫਰੇਵਾਂ ਇਤਨਾ ਵੱਧ ਜਾਂਦਾ ਹੈ ਕਿ ਫੁੱਟ ਕੇ ਧਾਰਮਿਕ ਜਨੂੰਨ ਦੀ ਸ਼ਕਲ ਤਾਰ ਲੈਂਦਾ ਹੈ। ਜਦ ਕਿਤੇ ਧਾਰਮਿਕ ਜਨੂੰਨ ਦਾ ਜਵਾਲਾਮੁਖੀ ਫੁੱਟਦਾ ਹੈ ਤਾਂ ਇਸਦਾ ਉਛਾਲ ਬੇਅੰਤ ਤਬਾਹੀ ਅਤੇ ਜ਼ੁਲਮ ਦਾ ਕਾਰਨ ਬਣਦਾ ਹੈ। ਸੋ ਧਾਰਮਿਕ ਪਾਠ, ਪੂਜਾ, ਕਰਮ ਕਿਰਿਆ ਅਤੇ ਇਹਨਾਂ ਖੋਤੀਆਂ ਪ੍ਰਾਪਤੀਆਂ ਨੂੰ ਹੀ ਅਸੀਂ ਆਤਮਕ ਸ਼ਿਖਰ ਜਾਂ ਮੰਜ਼ਿਲ ਸਮਝੀ ਬੈਠੇ ਹਾਂ। ਪਰ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ। ਹਾਂਜੀ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ, ਅਧਕ ਅਹੰਗ ਬੁਧਵਾ ਦੇ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੇ ਬੁੱਧ ਵਿਵੇਕਾ ਰਹਾਓ। ਸੋ ਉੱਪਰਲੀਆਂ ਪੰਕਤੀਆਂ ਤੋਂ ਪ੍ਰਤੱਖ ਹੈ ਕਿ ਸਾਡੇ ਧਾਰਮਿਕ ਕਰਮ ਕਿਰਿਆ, ਵੈਰਾਗ, ਕਰਿਸ਼ਮੇ, ਨਜ਼ਾਰੇ, ਰਿਧੀਆਂ ਸਿੱਧੀਆਂ ਅਤੇ ਹੋਰ ਅਨੇਕਾਂ ਜੋਗੀਆਂ ਵਾਲੀਆਂ ਪ੍ਰਾਪਤੀਆਂ ਨਿਰੇ ਪੂਰੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਦੇ ਦਾਇਰੇ ਤਾਈਂ ਸੀਮਤ ਹਨ। ਇਹਨਾਂ ਵਿੱਚ ਹਉਂ ਤਾਰੀ ਮਨਮਰਜ਼ੀ ਜਾਂ ਆਪਣੇ ਪਾਣੇ ਦਾ ਹੀ ਵਰਤ ਵਰਤਾਰਾ ਅਤੇ ਬੋਲਬਾਲਾ ਹੈ। ਇਹ ਜ਼ਰੂਰੀ ਨੁਕਤਾ ਹੈ ਜੀ ਕਿ ਜਿਹੜੇ ਅਸੀਂ ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਇਹ ਜੋ ਮਾੜਾ ਮੋਟਾ ਵੈਰਾਗ ਹੈ, ਕ੍ਰਿਸ਼ਮੇ, ਨਜ਼ਾਰੇ ਜਾਂ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਇਹ ਸਭ ਆਪਣਾ ਪਾਣਾ ਹੈ, ਆਪਣੀ ਮਨਮਰਜ਼ੀ ਹੈ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੇ ਤੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਾ ਆਏ, ਬਹੁ ਵਿਧ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ, ਪੜੀਏ ਮੈਲ ਨਾ ਉਤਰੇ ਪੁੱਛੋ ਗਿਆਨੀਆ ਜਾਏ। ਇਹਨਾਂ ਦੋਨਾਂ ਮੰਡਲਾਂ ਅਤੇ ਇਹਨਾਂ ਵਿੱਚ ਵਰਤ ਰਹੇ ਹੁਕਮ ਵਿੱਚ ਭਿੰਨਤਾ, ਵਿਲੱਖਣਤਾ ਅਤੇ ਉਲਟੀ ਖੇਲ ਦਾ ਵਰਤਾਰਾ ਹੈ। ਸੋ ਇੱਕ ਹੇਠਾਂ ਇੱਕ ਬਿਓਰਾ ਦਿੱਤਾ ਹੈ ਗੁਰਮੁਖ ਪਿਆਰੇ ਨੇ, ਇੱਕ ਪਾਸੇ ਤ੍ਰੈਗੁਣੀ ਮਾਇਕੀ ਮੰਡਲ ਦੀ ਪਹਿਚਾਣ ਦੱਸੀ ਹੈ ਅਤੇ ਇੱਕ ਪਾਸੇ ਇਲਾਹੀ ਮੰਡਲ। ਅਸੀਂ ਨਿਰਣਾ ਕਰ ਸਕਦੇ ਹਾਂ ਕਿ ਸਾਡਾ ਮਨ ਹਾਲੇ ਮਾਨਸਿਕ ਅਵਸਥਾ ਵਿੱਚ ਹੈ ਕਿ ਆਤਮਕ ਅਵਸਥਾ ਵਿੱਚ। ਤ੍ਰੈਗੁਣੀ ਮਾਇਕੀ ਮੰਡਲ ਹੋਮੇ ਦਾ ਪ੍ਰਗਟਾਵਾ ਹੈ, ਇੱਥੇ ਮਨ ਮਰਜ਼ੀ ਹੈ, ਮੈਂ ਮੇਰੀ ਹੈ, ਭਰਮ ਦਾ ਹਨੇਰਾ ਹੈ, ਕੂੜ ਦਾ ਬੋਲਬਾਲਾ ਹੈ, ਝੂਠ ਹੈ। ਅਤੇ ਇਲਾਹੀ ਮੰਡਲ ਵਿੱਚ ਆਤਮ ਪਸਾਰਾ ਹੈ, ਇਲਾਹੀ ਹੁਕਮ ਹੈ, ਤੂੰ ਤੇਰੀ ਹੈ, ਆਤਮ ਪ੍ਰਕਾਸ਼ ਹੈ ਅਤੇ ਸੱਚ ਦਾ ਵਰਤਾਰਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਦੁੱਖ ਵੀ ਹੈ, ਕਲੇਸ਼ ਵੀ ਹਨ, ਇੱਥੇ ਜੀਵ ਕਰਮ ਕਰਦਾ ਹੈ ਉਸਦਾ ਉਸਨੂੰ ਨਤੀਜਾ ਭੋਗਣਾ ਪੈਂਦਾ ਹੈ। ਪਰ ਇਲਾਹੀ ਮੰਡਲ ਵਿੱਚ ਸਦੀਵੀ ਸੁੱਖ ਹੈ, ਕੋਈ ਦੁੱਖ ਕਲੇਸ਼ ਨਹੀਂ, ਉੱਥੇ ਵੀ ਜੀਵ ਕਰਮ ਕਰਦਾ ਹੈ ਪਰ ਉਹ ਕਰਮਾਂ ਤੋਂ ਆਜ਼ਾਦ ਹੁੰਦਾ ਹੈ, ਉਸਦਾ ਨਤੀਜਾ ਨਹੀਂ ਭੋਗਣਾ ਪੈਂਦਾ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਜਮਾਂ ਦੇ ਚੀਰੇ ਵਿੱਚ ਹੈ ਅਤੇ ਜਨਮ ਮਰਨ ਦੇ ਚੱਕਰ ਵਿੱਚ ਹੈ, ਅਤੇ ਇਲਾਹੀ ਮੰਡਲ ਵਿੱਚ ਜਮ ਨੇੜ ਨਾ ਆਵੇ ਹੈ ਅਤੇ ਬਹੁੜ ਨਾ ਮਰਨਾ ਹੈ। ਇੱਥੇ ਚਿੰਤਾ ਵੀ ਹੈ, ਚਿਖਾ ਵੀ ਹੈ, ਭਟਕਣਾ ਵੀ ਹੈ, ਤ੍ਰਿਸ਼ਨਾ ਵੀ ਹੈ, ਪਾਪ ਵੀ ਹੈ। ਇਲਾਹੀ ਮੰਡਲ ਵਿੱਚ ਨਿਰੋਲ ਆਤਮਕ ਠੰਡ ਹੈ, ਕੋਈ ਤ੍ਰਿਸ਼ਨਾ ਨਹੀਂ, ਸ਼ਾਂਤੀ, ਤ੍ਰਿਪਤ ਅਗਾਏ ਹੈ, ਪੁੰਨ ਹੈ। ਮਾਇਕੀ ਮੰਡਲ ਵਿੱਚ ਆਪਣੀ ਸਿਆਣਕ ਉੱਤੇ ਟੇਕ ਹੈ, ਇੱਥੇ ਡਰ ਵੀ ਲੱਗਦਾ ਹੈ, ਭੈ ਵੀ ਹੈ, ਪਰ ਉੱਥੇ ਪ੍ਰਭ ਡੋਰੀ ਆ ਤੁਮਾਰੇ ਹੈ, ਆਪਣੀ ਸਿਆਣਪ ਨਹੀਂ ਹੈ ਅਤੇ ਉੱਥੇ ਕੋਈ ਭੈ ਨਹੀਂ, ਨਿਰਭੈ ਅਵਸਥਾ ਹੈ। ਇਹ ਨਾਸ਼ਵੰਤ ਹੈ ਮਾਇਕੀ ਮੰਡਲ, ਉਹ ਅਵਨਾਸੀ ਹੈ। ਇੱਥੇ ਈਰਖਾ ਵੀ ਹੈ, ਦੁਐਤ ਹੈ, ਨਫ਼ਰਤ ਹੈ, ਪਰ ਉੱਥੇ ਸਾਰਿਆਂ ਨਾਲ ਪਿਆਰ ਹੈ, ਸਾਰੀ ਸ੍ਰਿਸ਼ਟੀ ਨਾਲ, ਸਗਲ ਸੰਗ ਹਮਕੋ ਬਣਿਆ, ਨਿਰੋਲ ਪਿਆਰ ਹੈ। ਇੱਥੇ ਅਗਨ ਸੁਖ ਸਾਗਰ ਹੈ, ਉੱਥੇ ਅੰਮ੍ਰਿਤ ਸੁਖ ਸਾਗਰ ਹੈ। ਮਾਇਕੀ ਮੰਡਲ ਵਿੱਚ ਜੋ ਵੀ ਕਰਮ ਅਸੀਂ ਕਰਦੇ ਹਾਂ ਕਿਸੇ ਕਾਮਨਾ ਦੇ ਤਹਿਤ, ਖੁਦਗਰਜ਼ੀ ਦੇ ਅਧੀਨ, ਪਰ ਇਲਾਹੀ ਮੰਡਲ ਵਿੱਚ ਜੋ ਵੀ ਕੀਤਾ ਜਾਂਦਾ ਹੈ ਸਭ ਨਿਸ਼ਕਾਮ, ਕੋਈ ਕਾਮਨਾ ਨਹੀਂ। ਇਹ ਕਲ ਤਾਤੀ ਹੈ, ਉਹ ਠਾਂਡਾ ਹਰਨਾਮ ਹੈ। ਜਿਵੇਂ ਸੂਰਜ ਵਿੱਚ ਧੁੱਪ ਦਾ ਪ੍ਰਕਾਸ਼ ਹੁੰਦਾ ਹੈ ਅਤੇ ਇਹ ਧੁੱਪ ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ, ਨਿੱਘ ਜੀਵਨ, ਰੋਂ ਅਤੇ ਸ਼ਕਤੀ ਆਦਿ ਅਨੇਕਾਂ ਦਾਤਾ ਪ੍ਰਦਾਨ ਕਰਦੀ ਹੈ। ਇਸ ਧੁੱਪ ਦੇ ਪ੍ਰਕਾਸ਼, ਵਿਕਾਸ ਅਤੇ ਕਿਰਨਾਂ ਦੁਆਰਾ ਜੀਵਨ ਰੋਂ ਦੀ ਰਵਾਨਗੀ, ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਹੋਣਾ, ਨਿੱਘ ਸ਼ਕਤੀ ਆਦਿ ਦਾਤਾਂ, ਜੀਵਾਂ ਦੀ ਪਾਲਣਾ ਪੋਸਣਾ, ਸਾਂਭ ਸੰਭਾਲ, ਲੈ ਆਉਣਾ, ਮੁੜ ਉਪਜਣਾ, ਵਧਣਾ ਫੁੱਲਣਾ, ਅਣ ਲਿਖੇ ਅਪੁੱਲ ਗੁਪਤ ਸਦੀ ਵੀ ਇਕਸਾਰ ਕੁਦਰਤੀ ਨਿਯਮ ਕਾਨੂੰਨਾਂ ਦੀ ਸਹਿ ਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਹੀ ਧੁੱਪ ਰੂਪੀ ਹੁਕਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕੁਆਵ ਦਾ ਪ੍ਰਗਟਾਵਾ, ਇਸ ਕੁਆਵ ਦੁਆਰਾ ਜੋ ਅਖੰਡ ਬ੍ਰਹਿਮੰਡ ਦੀ ਉਤਪਤੀ ਹੋਈ, ਇਸ ਕੁਆਵ ਦਾ ਪ੍ਰਗਟਾਵਾ, ਇਸ ਪ੍ਰਗਟਾਵੇ ਦਾ ਪ੍ਰਕਾਸ਼, ਇਸ ਪ੍ਰਕਾਸ਼ ਦਾ ਵਿਕਾਸ, ਇਸ ਵਿਕਾਸ ਦਾ ਫੈਲਾਓ, ਇਸ ਫੈਲਾਓ ਦੀ ਰਵਾਨਗੀ, ਇਸ ਰਵਾਨਗੀ ਦਾ ਵੇਗ, ਇਸ ਵੇਗ ਦੀ ਸਹਿਜ ਚਾਲ ਅਤੇ ਇਸ ਸਹਿਜ ਚਾਲ ਦੇ ਨਿਯਮ ਅਸੂਲ, ਇਹਨਾਂ ਨਿਯਮਾਂ ਦੀ ਹਰਕਤ ਨੂੰ ਹੀ ਇਲਾਹੀ ਹੁਕਮ ਕਿਹਾ ਜਾਂਦਾ ਹੈ। ਹਾਂਜੀ, ਇਹ ਜਿਤਨਾ ਵੀ ਖੇਲ ਅਖਾੜਾ ਪਰਮਾਤਮਾ ਨੇ ਰਚਿਆ ਹੈ, ਇਹ ਕਿਸੇ ਸਹਿਜ ਚਾਲ ਵਿੱਚ, ਕਿਸੇ ਅਸੂਲ ਦੇ ਅਧੀਨ ਚੱਲ ਰਿਹਾ ਹੈ, ਕਿਸੇ ਹੁਕਮ ਵਿੱਚ ਚੱਲ ਰਿਹਾ ਹੈ, ਉਸੇ ਨੂੰ ਹੀ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ। ਇਸ ਇਲਾਹੀ ਹੁਕਮ ਦੀ ਸਹਿਜ ਚਾਲ ਜਾਂ ਰਵਾਨਗੀ ਦੇ ਰੋੜ ਅਤੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਰੋੜਨਾ ਅਤੇ ਸੁਰ ਕਰਨਾ ਹੀ ਹੁਕਮ ਦੇ ਪਾਣੇ ਨੂੰ ਮੰਨਣਾ ਹੈ। ਹਾਂਜੀ, ਇਹੋ ਹਿਲਾਈ ਹੁਕਮ ਸਾਡੇ ਸਦਾ ਅੰਗ ਸੰਗ ਹੋ ਕੇ, ਅੰਗ ਸੰਗ ਮੌਲਾ ਹੋ ਕੇ, ਅੰਗ ਅੰਗ ਸੁਖਦਾਈ ਹੋ ਕੇ, ਬਖਸ਼ਿਸ਼ ਰੂਪ ਹੋ ਕੇ, ਇਹ ਪਰਮਾਤਮਾ ਦਾ ਹੁਕਮ ਸਾਡੇ ਨਾਲ ਪ੍ਰੇਮ ਰੂਪ ਹੋ ਕੇ, ਪਿਰਮ ਪਿਆਲਾ ਬਣ ਕੇ, ਨਾਮ ਖੁਮਾਰੀ ਬਣ ਕੇ, ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਹਾਰਾ ਬਣ ਕੇ, ਅਤ ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਰੂਪ ਹੋ ਕੇ, ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। ਹੁਕਮ ਮੰਨਣ ਦੀ ਉੱਚਮ ਉੱਚੀ, ਸੂਚਮ ਸੂਚੀ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਈ ਕਰਾਏ ਜੋ ਤੁਧ ਪਾਵੈ, ਮੋਏ ਸਿਆਣਪ ਕਛੂ ਨਾਵ, ਹਮ ਬਾਰਕ ਤਉਂ ਸ਼ਰਣ ਆਈ, ਪ੍ਰਭ ਆਪੇ ਪੈਜ ਰਖਾਈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਿਤਪਾਲਣ ਲਾਗਾ, ਕਰੀ ਤੇਰਾ ਕਰਾਇਆ ਰਹਾਓ, ਜੀ ਜਨ ਤੇਰੇ ਤਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਣਾ, ਨਾਨਕ ਦਾਸ ਤੇਰੀ ਸਰਣਾ। ਪਰ ਇਹ ਇਲਾਈ ਮੰਡਲ ਦੀ ਪਿਰਮ ਖੇਲ ਗੱਲਾਂ ਬਾਤਾਂ ਨਾਲ ਪ੍ਰਾਪਤ ਨਹੀਂ ਹੁੰਦੀ, ਨਾ ਹੀ ਸਿਰਫ ਦਿਮਾਗ ਨਾਲ ਸਮਝ ਲੈਣ ਨਾਲ ਪ੍ਰਾਪਤ ਹੁੰਦੀ ਹੈ, ਨਾ ਹੀ ਇਹ ਉਕਤੀਆਂ ਜੁਕਤੀਆਂ ਫੋਕੇ ਗਿਆਨ ਕਰਮ ਕਾਂਡ ਅੱਠ ਧਰਮ ਜਾਂ ਧਾਰਮਿਕ ਪਾਖੰਡ ਨਾਲ ਖੇਲੀ ਜਾ ਸਕਦੀ ਹੈ। ਗਿਆਨ ਗਿਆਨ ਕਥੈ ਸਭ ਕੋਈ, ਕਤ ਕਤ ਬਾਤ ਕਰੇ ਦੁੱਖ ਹੋਏ, ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ, ਕਥਨੀ ਕਹਿ ਪਰਮ ਨਾ ਜਾਈ, ਸਭ ਕਥ ਕਥ ਰਹੀ ਲੋਕਾਈ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਦੂਜੇ ਲਫ਼ਜ਼ਾਂ ਵਿੱਚ ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਏਹੜ ਤੇੜ, ਆਪਣੀ ਹੋਮੈ ਮੈਂ ਮੇਰੀ ਨੂੰ ਮੋੜ ਮੋੜ ਕੇ, ਸਤਿਗੁਰੂ ਦੇ ਹੁਕਮ ਦੇ ਪਰਾਇਣ ਕਰਨਾ, ਇਸ ਨੂੰ ਨਾਵੇਂ ਕਾ ਰੰਗ ਚਾੜਨਾ। ਹਾਂਜੀ, ਆਪਣੀ ਉਕਤੀਆਂ ਜੁਕਤੀਆਂ, ਹੋਮੈ ਮੈਂ ਮੇਰੀ ਨੂੰ ਮੋੜ ਮੋੜ ਕੇ, ਸਤਿਗੁਰੂ ਦੇ ਹੁਕਮ ਦੇ ਪਰਾਇਣ ਕਰਨਾ, ਆਪਣੇ ਮਨ ਨੂੰ ਨਾਵੇਂ ਕਾ ਰੰਗ ਚਾੜਨਾ, ਪਿਰਮ ਪਿਆਲਾ ਪਿਲਾਉਣਾ, ਪਿਰਮ ਰਸ ਵਿੱਚ ਮਸਤ ਹੋਣਾ, ਮਸਤੀ ਵਿੱਚ ਬਿਸਮਾਦ ਹੋਣਾ, ਬਿਸਮਾਦ ਹੋ ਕੇ ਆਪਾ ਭੁੱਲਣਾ, ਅਤੇ ਨਾਨਕ 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 ਮਈ ਹੋਣਾ ਹੀ, ਆਪਣੇ ਪਾਣੇ ਵਿੱਚੋਂ ਨਿਕਲਣਾ ਅਤੇ ਇਲਾਹੀ ਪਾਣੇ ਵਿੱਚ ਆਉਣਾ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਦ ਤੱਕ ਅਸੀਂ ਇਸ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਨਹੀਂ ਕਰਦੇ, ਤਦ ਤੱਕ ਇਹ ਸਾਡਾ ਪਰਮ ਬਣਿਆ ਰਹੇਗਾ। ਇਹ ਬੜਾ ਜ਼ਰੂਰੀ ਅਤੇ ਡੂੰਘਾ ਵਿਸ਼ਾ ਗੁਰਮੁਖ ਪਿਆਰਿਆਂ ਨੇ ਹੁਕਮ ਦੇ ਸਿਰਲੇਖ ਹੇਠ ਨੌਂ ਲੇਖਾਂ ਦੀ ਇੱਕ ਲੜੀ ਲਿਖੀ ਹੈ। ਗੁਰਬਾਣੀ ਦੇ ਆਧਾਰ 'ਤੇ ਬਾਰ ਸਟਾਲ ਤੋਂ ਆਪ ਜੀ ਨੇ ਵਿਚਾਰਾਂ ਪ੍ਰਾਪਤ ਹੋ ਸਕਦੀਆਂ ਹਨ। ਇਹ ਜੋ ਲੇਖ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ, ਲੇਖ ਨੰਬਰ 27, ਹੁਕਮ ਭਾਗ 3।